ਇਸ ਘਰਾਣੇ ਦੇ ਅੱਗੇ ਝੁਕ ਜਾਂਦਾ ਸੀ। ਤੋ ਹਜ਼ੂਰ ਇਸ ਤੋਂ ਅੱਗੇ ਪਹੁੰਚੇ ਨੇ ਚਮਕੌਰ ਦੀ ਗੜੀ ਵਿੱਚ। ਦੁਨੀਆਂ ਵਿੱਚ ਬੜੀਆਂ ਵੱਡੀਆਂ ਵੱਡੀਆਂ ਲੜਾਈਆਂ ਹੋਈਆਂ ਨੇ। ਆਈਏ ਥੋੜ੍ਹਾ ਜਿਹਾ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਦੁਆਬਰ ਵਿੱਚ ਜੇ ਕੈਰਵ ਅਤੇ ਪਾਂਡਵਾਂ ਦਾ ਮੁਕਾਬਲਾ ਹੋਇਆ, ਬੇਸ਼ੱਕ ਉਹ ਪੰਜ ਭਰਾ ਸਨ, ਪਰ ਸਮੇਂ ਦੀ ਪ੍ਰਸਿੱਧ ਸ਼ਖਸੀਅਤ ਭਗਵਾਨ ਕ੍ਰਿਸ਼ਨ ਜੀ ਉਹਨਾਂ ਦੇ ਹਮਦਰਦ ਸਨ। ਉਹਨਾਂ ਨੂੰ ਜੇਤੂ ਬਣਾਉਣਾ ਚਾਹੁੰਦੇ ਸਨ ਔਰ ਉਹ ਖੁਦ ਵੀ ਰਾਜੇ ਸਨ। ਉਹ ਦੁਆਰਕਾਧੀਸ਼ ਵੀ ਸਨ, ਦੁਆਰਕਾ ਦੇ ਰਾਜੇ ਸਨ, ਉਹਨਾਂ ਦੀਆਂ ਆਪਣੀਆਂ ਫੌਜਾਂ ਵੀ ਸਨ। ਉਹਨਾਂ ਤੇ ਭਰੋਸਾ ਕਰਨ ਵਾਲੇ ਬਹੁਤ ਸਾਰੇ ਰਾਜਪੂਤ ਰਾਜੇ ਵੀ ਇਸ ਮੈਦਾਨੇ ਜੰਗ ਵਿੱਚ ਪਾਂਡਵਾਂ ਦੀ ਮਦਦ ਤੇ ਸਨ। ਤੇ ਦੂਸਰੇ ਪਾਸੇ ਦੁਰਯੋਧਨ ਉਸ ਮੌਕੇ ਤੇ ਦਿੱਲੀ ਦੇ ਰਾਜੇ ਸਨ। ਉਹਨਾਂ ਦੀ ਮਦਦ ਤੇ ਵੀ ਬਹੁਤ ਸਾਰੇ ਰਾਜੇ ਆਪਣੀਆਂ ਆਪਣੀਆਂ ਫੌਜਾਂ ਦੇ ਨਾਲ ਖਲੋਤੇ ਹੋਏ ਸਨ। ਜੇ ਮੁਕਾਬਲਾ ਸੀ ਤੇ ਦੋਨਾਂ ਪਾਸਿਆਂ ਤੋਂ ਆਹਮੋ ਸਾਹਮਣੀਆਂ ਬਰੋਬਰ ਦੀਆਂ ਫੌਜਾਂ ਸਨ, ਬਰੋਬਰ ਦੇ ਸੂਰਮੇ ਸਨ ਔਰ ਦੋਨਾਂ ਪੱਖ ਰਾਜਪੂਤ ਘਰਾਣਿਆਂ ਛਤਰੀਆਂ ਨਾਲ ਸੰਬੰਧ ਰੱਖਦੇ ਸਨ। ਇਸ ਲੜਾਈ ਵਿੱਚ 18 ਕਸ਼ੂਹਣੀਆਂ ਦੋਨਾਂ ਪਾਸਿਆਂ ਤੋਂ ਫੌਜਾਂ ਗਰਕ ਹੋਈਆਂ, ਮੁਕਾਬਲਾ ਹੋਇਆ। ਕਿਤਨੇ ਦਿਨ ਆਹਮੋ ਸਾਹਮਣੇ ਲੜਾਈ ਚੱਲਦੀ ਰਹੀ, ਪਰ ਅਖੀਰ ਭਗਵਾਨ ਕ੍ਰਿਸ਼ਨ ਜੀ ਚਾਹੁੰਦੇ ਸਨ ਪਾਂਡਵਾਂ ਦੀ ਜਿੱਤ ਹੋਵੇ ਔਰ ਪਾਂਡਵਾਂ ਦੀ ਜਿੱਤ ਹੋਈ, ਉਹਨਾਂ ਨੂੰ ਫਤਿਹ ਪ੍ਰਾਪਤ ਹੋਈ। ਇਸ ਦੇ ਨਾਲ ਨਾਲ ਇਸਲਾਮ ਵਿੱਚ ਜਿਸ ਯੁੱਧ ਤੇ, ਜਿਸ ਲੜਾਈ ਤੇ, ਕਰਬਲਾ ਦੇ ਮੈਦਾਨ ਤੇ ਬਹੁਤ ਜ਼ਿਆਦਾ ਫਖਰ ਤੇ ਮਾਣ ਕੀਤਾ ਜਾਂਦਾ, ਔਰ ਜਦੋਂ ਵੀ ਇਸਲਾਮ ਤੇ ਕੋਈ ਮੁਸ਼ਕਲ ਆਉਂਦੀ ਹੈ, ਜਦੋਂ ਵੀ ਮੁਸਲਮਾਨ ਕਿਸੇ ਪੱਖ ਤੋਂ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਨੇ ਤੇ ਉਹ ਕਰਬਲਾ ਦਾ ਨਾਰਾ ਮਾਰਦੇ ਨੇ। ਕੁਝ ਹੀ ਮਹੀਨੇ ਪਹਿਲਾਂ ਮੁਸਲਮਾਨ ਵੀਰਾਂ ਨੇ ਪ੍ਰੋਟੈਸਟ ਕਰਦਿਆਂ ਹੋਇਆਂ ਜੋ ਜਲੂਸ ਕੱਢਿਆ ਸੀ ਤੇ ਕੁਝ ਮਾਟੋ ਲਿਖੇ ਹੋਏ ਸਨ, ਉਹਨਾਂ ਵਿੱਚ ਸਭ ਤੋਂ ਅੱਗੇ ਇੱਕ ਮਾਟੋ ਸੀ ਜਿਸ ਉੱਪਰ ਇਹ ਸ਼ਬਦ ਲਿਖੇ ਹੋਏ ਸਨ, ਘਬਰਾਓ ਨਾ ਮੁਸਲਮਾਨੋ, ਖੁਦਾ ਕੀ ਸ਼ਾਨ ਬਾਕੀ ਹੈ। ਘਬਰਾਓ ਨਾ ਮੁਸਲਮਾਨੋ, ਖੁਦਾ ਕੀ ਸ਼ਾਨ ਬਾਕੀ ਹੈ, ਅਭੀ ਇਸਲਾਮ ਜ਼ਿੰਦਾ ਹੈ, ਅਭੀ ਕੁਰਾਨ ਬਾਕੀ ਹੈ। ਵੋ ਕਾਫਿਰ ਕਿਆ ਸਮਝਤੇ ਹੈ ਜੋ ਦਿਲ ਮੇ ਹੰਸਤੇ ਹੈ, ਅਭੀ ਤੋ ਕਰਬਲਾ ਕਾ ਆਖਰੀ ਮੈਦਾਨ ਬਾਕੀ ਹੈ। ਲੱਖੋ ਸ਼ਰੀਵਾ, ਵੋ ਕਾਫਿਰ ਕਿਆ ਸਮਝਤੇ ਹੈ ਜੋ ਦਿਲ ਮੇ ਹੰਸਤੇ ਹੈ, ਅਭੀ ਤੋ ਕਰਬਲਾ ਕਾ ਮੈਂ ਆਖਰੀ ਮੈਦਾਨ ਬਾਕੀ ਹੈ। ਤੇ ਸ਼ਾਇਰੇ ਮਸ਼ਰਕ ਡਾਕਟਰ ਮੁਹੰਮਦ ਇਕਬਾਲ ਨੇ ਇੱਕੋ ਗੱਲ ਕਹੀ ਸੀ, ਮੁਸਲਮਾਨ ਉਦੋਂ ਤੱਕ ਕਦੇ ਵੀ ਮਾਯੂਸ ਨਾ ਹੋਵੇ, ਮੁਸਲਮਾਨ ਉਦੋਂ ਤੱਕ ਕਦੇ ਵੀ ਹੌਸਲਾ ਨਾ ਛੱਡੇ, ਹਿੰਮਤ ਨਾ ਹਾਰੇ, ਜਦੋਂ ਤੱਕ ਉਹਦੇ ਸਾਹਮਣੇ ਕਰਬਲਾ ਦਾ ਮੈਦਾਨ ਤੇ ਹੁਸੈਨ ਜੂਝਦਾ ਨਜ਼ਰ ਆਉਂਦਾ ਹੈ। ਪਹਿਲਾਂ ਸ੍ਰੀ ਵਾਹ, ਇਸ ਮਹਾਨ ਵਿਚਾਰਕ ਦੇ ਖਿਆਲ ਮੁਤਾਬਿਕ ਜਦੋਂ ਵੀ ਇਸਲਾਮ ਨੂੰ ਸ਼ਕਤੀ ਪ੍ਰਾਪਤ ਹੁੰਦੀ ਹੈ, ਤਾਕਤ ਪ੍ਰਾਪਤ ਹੁੰਦੀ ਹੈ, ਤੇ ਉਹਦੇ ਸਾਹਮਣੇ ਕਰਬਲਾ ਦਾ ਮੈਦਾਨ ਉਹਨੂੰ ਪ੍ਰੇਰਨਾ ਦਿੰਦਾ ਹੈ। ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ। ਡਾਕਟਰ ਮੁਹੰਮਦ ਇਕਬਾਲ ਕਹਿੰਦੇ ਨੇ, ਜਦੋਂ ਕਰਬਲਾ ਦੇ ਹਾਲਾਤ ਵਰਤਦੇ ਨੇ, ਕਰਬਲਾ ਦੀ ਲੜਾਈ ਹੁੰਦੀ ਹੈ, ਉਦੋਂ ਇਸਲਾਮ ਨੂੰ ਤਾਕਤ ਪ੍ਰਾਪਤ ਹੁੰਦੀ ਹੈ, ਬਲ ਪ੍ਰਾਪਤ ਹੁੰਦਾ, ਹਿੰਮਤ ਪ੍ਰਾਪਤ ਹੁੰਦੀ ਹੈ। ਪਰ ਇੱਥੇ ਯਜ਼ੀਦ ਦੀ ਥੋੜੀ ਜਿਹੀ ਫੌਜ ਦੇ ਸਾਹਮਣੇ 300 ਵੱਧ ਸਿਪਾਹੀਆਂ, ਜਾਨਸਾਰਾਂ, ਸ਼ੂਰਬੀਰਾਂ ਦੇ ਨਾਲ ਹੁਸੈਨ ਯੁੱਧ ਕਰਦੇ ਹੋਏ ਕਰਬਲਾ ਦੇ ਇਸ ਮੈਦਾਨ ਵਿੱਚ ਉਹ ਪਿਆਸੇ ਸ਼ਹੀਦ ਹੋ ਗਏ, ਜਿਸ ਉੱਪਰ ਅੱਜ ਵੀ ਇਸਲਾਮ ਨੂੰ ਬਹੁਤ ਫਖਰ ਤੇ ਬਹੁਤ ਜ਼ਿਆਦਾ ਮਾਣ ਹੈ। ਪਰ ਜਿਸ ਸੰਬੰਧ ਵਿੱਚ ਦਸ਼ਮੇਸ਼ ਪਿਤਾ ਜੀ ਆਪਣੀ ਕਲਮ ਨਾਲ ਖੁਦ ਲਿਖਣ ਲੱਗੇ ਨੇ, ਕਿਉਂਕਿ ਦੁਨੀਆਂ ਦੇ ਸਾਹਮਣੇ ਜਦੋਂ ਇਹ ਖਿਆਲ ਆਉਂਦਾ ਕਿ ਇੱਕ ਇੱਕ ਸਿੱਖ 125,000 ਦੇ ਨਾਲ ਮੁਕਾਬਲਾ ਕੀਤਾ, ਤਾਂ ਕਈ ਵਾਰੀ ਸਾਡੇ ਮਨ ਵਿੱਚ ਸਵਾਲ ਪੈਦਾ ਹੁੰਦਾ, ਆਇਆ ਇਹ ਗੱਲ ਹੋ ਸਕਦੀ ਹੈ? ਇੱਕ ਪਾਸੇ 10 ਲੱਖ ਆਦਮੀ ਹੋਵੇ ਤੇ ਇੱਕ ਪਾਸੇ ਸਿਰਫ 40 ਆਦਮੀ ਹੋਣ, ਇਹਨੇ ਲੋਕਾਂ ਦਾ ਕਿਵੇਂ ਮੁਕਾਬਲਾ ਕੀਤਾ ਜਾ ਸਕਦਾ? ਅੱਜ ਵੀ ਸਾਡੇ ਮਨ ਵਿੱਚ ਖਿਆਲ ਪੈਦਾ ਹੁੰਦਾ, ਅੱਜ ਵੀ ਅਸੀਂ ਕਈ ਵਾਰੀ ਸੋਚਦੇ ਹਾਂ ਇਹ ਗੱਲ ਹੋ ਸਕਦੀ ਹੈ, ਤੇ ਅੰਦਰੋਂ ਕਈ ਵਾਰੀ ਮਨ ਕਹਿੰਦਾ ਇਹ ਗੱਲ ਨਹੀਂ। ਅਮੈਰੀਕਾ ਵਿੱਚ 18ਵੀਂ ਸਦੀ ਦੇ 19ਵੀਂ ਸਦੀ ਦੇ ਅਖੀਰ ਤੇ ਸਵਾਮੀ ਵਿਵੇਕਾਨੰਦ ਜੀ ਤੇ ਵੀ ਕੁਝ ਅਮੈਰੀਕਨ ਲੋਕਾਂ ਨੇ ਸਵਾਲ ਕੀਤਾ ਸੀ ਕਿ ਇਹ ਗੱਲ ਬੜੀ ਅਜੀਬ ਲੱਗਦੀ ਏ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ 125,000 ਦੇ ਨਾਲ ਮੁਕਾਬਲਾ ਕਰਦਾ ਰਿਹਾ ਹੋ। ਸਵਾਮੀ ਜੀ ਇਹ ਗੱਲ ਹੋ ਸਕਦੀ ਏ ਕਿ ਇੱਕ ਆਦਮੀ 125,000 ਨਾਲ ਮੁਕਾਬਲਾ ਕਰੇ? ਪਰ ਉਹ ਸਵਾਮੀ ਅੱਜ ਦੇ ਸਵਾਮੀਆਂ ਵਰਗੇ ਨਹੀਂ ਸਨ, ਉਹ ਅੱਜ ਦੇ ਲੋਕਾਂ ਵਰਗੇ ਨਹੀਂ ਸਨ। ਮਹਾਨ ਵਿਅਕਤੀ ਉਹ ਹੀ ਹੁੰਦਾ ਜਿਹੜਾ ਸੱਚ ਨੂੰ ਸੱਚ ਆਖ, ਗਲਤ ਨੂੰ ਗਲਤ ਕਹੇ, ਠੀਕ ਨੂੰ ਠੀਕ ਕਹੇ। ਚਾਲਨਾ ਖੋ ਸ੍ਰੀ ਵਾਹ। ਤੋ ਇਸ ਮਹਾਨ ਵਿਚਾਰਕ ਮਹਾਨ ਸਾਧੂ ਸਵਾਮੀ ਵਿਵੇਕਾਨੰਦ ਜੀ ਨੇ ਜਵਾਬ ਵਿੱਚ ਆਖਿਆ ਸੀ, ਇਸ ਵਿੱਚ ਵੀ ਕੋਈ ਸਵਾਲ ਕਰਨ ਵਾਲੀ ਗੱਲ ਏ? ਇਹ ਤੇ ਦੁਨੀਆਂ ਵਿੱਚ ਜਗ ਜ਼ਾਹਰ ਗੱਲ ਏ ਕਿ ਜਿਹੜਾ ਵੀ ਕੋਈ ਮਨੁੱਖ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਦੀ ਦਾਤ ਨੂੰ ਪ੍ਰਾਪਤ ਕਰ ਲੈਂਦਾ ਹੈ, ਉਹ ਸੱਚਮੁੱਚ ਉਹਦੇ ਉਸ ਇੱਕ ਇੱਕ ਸਿੱਖ ਅੰਦਰ 125,000 ਨਾਲ ਹੀ ਨਹੀਂ ਅਣਗਿਣਤ ਲੋਕਾਂ ਨਾਲ ਜੂਝਣ ਦਾ ਜਜ਼ਬਾ ਪ੍ਰਾਪਤ ਹੋ ਜਾਂਦਾ, ਬਲ ਪ੍ਰਾਪਤ ਹੋ ਜਾਂਦਾ ਸਵਾਮੀ ਵਿਵੇਕਾਨੰਦ ਜੀ। ਤੋ ਚਮਕੌਰ ਦੀ ਗੜੀ ਦੇ ਸੰਬੰਧ ਵਿੱਚ ਦੁਨੀਆਂ ਦੇ ਅੰਦਰ ਕਿਸੇ ਜੰਗ ਕਿਸੇ ਯੁੱਧ ਦੀ ਮਿਸਾਲ ਨਹੀਂ ਮਿਲਦੀ ਜੋ ਚਮਕੌਰ ਦੀ ਗੜੀ ਦੇ ਢੰਗ ਨਾਲ ਜਾਂ ਚਮਕੌਰ ਦੀ ਗੜੀ ਦੇ ਜੂਝਣ ਵਾਲੇ ਮੁੱਠੀ ਪਰ ਸਿੱਖਾਂ ਦੇ ਨਾਲ ਜੂਝਿਆ ਗਿਆ ਹੋਵੇ। ਉਸ ਮੌਕੇ ਤੇ ਸ਼ਹਿਨਸ਼ਾਹ ਔਰੰਗਜ਼ੇਬ ਨੂੰ ਇਸ ਘਟਨਾ ਵੱਲ ਇਸ਼ਾਰਾ ਕਰ ਰਹੇ ਨੇ, ਤੇ ਨਾਲੇ ਇਤਿਹਾਸਕਾਰਾਂ ਨੂੰ ਹੋਰ ਸਮਝਾਉਣ ਲਈ ਆਪਣੀ ਕਲਮ ਨਾਲ ਸਰਕਾਰ ਲਿਖ ਰਹੀ ਏ ਕਿ ਜਿਸ ਫੌਜ ਨੇ ਵਜੀਦ ਖਾਂ ਦੀ ਅਗਵਾਈ ਹੇਠ ਸਰਹੰਦ ਦੇ ਸੂਬੇ ਨੇ ਆਨੰਦਪੁਰ ਨੂੰ ਘੇਰਾ ਪਾਇਆ ਸੀ, ਜੇਰਦਸਤ ਲਾਹੌਰ ਦੇ ਸੂਬੇ ਦੀ ਅਗਵਾਈ ਹੇਠ ਲਾਹੌਰ ਦੀ ਫੌਜ ਨੇ ਆਨੰਦਪੁਰ ਨੂੰ ਘੇਰਾ ਪਾਇਆ ਹੋਇਆ ਸੀ, ਜਲੰਧਰ ਦੇ ਸੂਬੇ ਨੇ ਆਪਣੀ ਫੌਜ ਨਾਲ ਘੇਰਾ ਪਾਇਆ ਹੋਇਆ ਸੀ, 22 ਰਾਜਪੂਤ ਪਹਾੜੀ ਰਾਜਿਆਂ ਦੀਆਂ ਫੌਜਾਂ ਆਨੰਦਪੁਰ ਨੂੰ ਘੇਰਾ ਪਾਈ ਖਲੋਤੀਆਂ ਸਨ, ਤੇ ਹੋਰ ਵੀ ਕੁਝ ਲੋਕ ਜਿਨ੍ਹਾਂ ਨੂੰ ਲੁਟੇਰੇ ਮਾਰ ਧਾੜ ਕਰਨ ਵਾਲੇ ਧਾੜਵੀ ਜਾਂ ਉਹ ਕੁਝ ਲੋਕ ਜਿਹੜੇ ਪਹਿਲਾਂ ਆਉਂਦੇ ਜਾਂਦੇ ਸਿੱਖਾਂ ਨੂੰ ਲੁੱਟਦੇ ਸਨ, ਪਰ ਗੁਰੂ ਜੀ ਦੀ ਸਮਰੱਥਾ ਦੇ ਨਾਲ ਜਿਵੇਂ ਬਰਵਾ ਗਾਮ ਉਜਾਰ ਕੈ ਵਿਚਿੱਤਰ ਨਾਟਕ ਦਸਮ ਗ੍ਰੰਥ ਪਿਆਲਾ ਖੋ ਸ੍ਰੀ ਵਾਹ। ਇਸ ਪਿੰਡ ਦੇ ਲੋਕ ਆਉਂਦੀ ਜਾਂਦੀ ਸੰਗਤ ਨੂੰ ਲੁੱਟਦੇ ਸਨ, ਨੁਕਸਾਨ ਪਹੁੰਚਾਉਂਦੇ ਸਨ, ਔਰ ਹਜ਼ੂਰ ਨੇ ਹੁਕਮ ਕੀਤਾ ਔਰ ਇਹ ਸਾਰਾ ਪਿੰਡ ਉਜਾੜ ਦਿੱਤਾ। ਆਪ ਆਪਣੀ ਕਲਮ ਨਾਲ ਜ਼ਿਕਰ ਕਰਦੇ ਨੇ ਕਿ ਗੁਰਦੋਖੀ ਸੱਗ ਕੀ ਮ੍ਰਿਤ ਪਾਵੈ ਵਿਚਿੱਤਰ ਨਾਟਕ ਦਸਮ ਗ੍ਰੰਥ। ਗੁਰੂ ਦਾ ਦੁਖੀ ਗੁਰੂ ਨਾਲ ਧਰੋ ਛਲ ਕਪਟ ਕਰਨ ਵਾਲਾ ਕੁੱਤੇ ਦੀ ਮੌਤੇ ਮਰਦਾ। ਇਉਂ ਬਰਵਾ ਗਾਉਂ ਹਜ਼ੂਰ ਨੇ ਉਜਾੜ ਦਿੱਤਾ। ਇਸ ਤਰ੍ਹਾਂ ਇਲਾਕੇ ਦੇ ਜਿਹੜੇ ਹੋਰ ਲੋਕ ਸਨ ਉਹ ਵੀ ਕਾਫੀ ਗਿਣਤੀ ਵਿੱਚ ਅਨੰਦਪੁਰ ਨੂੰ ਘੇਰਾ ਪਾਈ ਖਲੋਤੇ ਸਨ। ਇਹ ਸਾਰੀਆਂ ਫੌਜਾਂ ਤੇ ਅਨੰਦਪੁਰ ਤੋਂ ਹੀ ਦਸ਼ਮੇਸ਼ ਪਿਤਾ ਜੀ ਦਾ ਪਿੱਛਾ ਕਰ ਰਹੀਆਂ ਸਨ, ਪਰ ਹਜ਼ੂਰ ਜ਼ਿਕਰ ਕਰਦੇ ਨੇ ਉਹਨਾਂ ਫੌਜਾਂ ਤੋਂ ਇਲਾਵਾ ਹੋਰ ਕਿਤਨੇ ਲੋਕ ਆਏ, ਔਰ ਫਿਰ ਉਸ ਮੌਕੇ ਤੇ ਹੋ ਕੀ ਸਕਦਾ ਸੀ? ਕਿਉਂਕਿ ਬਦਬਖਤੋਂ ਨੇ ਜੋ ਵਾਅਦਾ ਕੀਆ ਥਾ ਬਿਸਰ ਗਏ, ਨਾ ਮਰਦ ਕੌਲ ਕਰਕੇ ਜ਼ੁਬਾਨ ਸੇ ਮੁਕਰ ਗਏ, ਪਰ ਗੋਬਿੰਦ ਸਿੰਘ ਕੇ ਸ਼ੇਰ ਭੀ ਫੌਰਨ ਬਿਫਰ ਗਏ, ਤਲਵਾਰੇ ਖੀ ਸੂਤ ਸੂਤ ਕੇ ਰਨ ਮੇ ਉਤਰ ਗਏ, ਯੋਗੀ ਅੱਲਾ ਯਾਰ ਖਾਂ ਪਿਆਰ ਲਾਖੋ ਸ੍ਰੀ ਵਾਹ। ਇੱਕ ਮੁਸਲਮਾਨ ਵਿਦਵਾਨ ਕਹਿ ਰਿਹਾ ਕਿ ਕਿਵੇਂ ਕਸਮਾਂ ਚੁੱਕਣ ਵਾਲੇ ਸੁਗੰਧਾਂ ਚੁੱਕਣ ਵਾਲੇ ਮੁਕਰ ਗਏ, ਪਰ ਗੁਰੂ ਦਸ਼ਮੇਸ਼ ਪਿਤਾ ਜੀ ਦੇ ਜਿਹੜੇ ਬਹਾਦਰ ਸ਼ੂਰਬੀਰ ਸਨ ਉਹ ਘਬਰਾਏ ਨਹੀਂ ਮਾਯੂਸ ਨਹੀਂ ਹੋਏ। ਸ਼ਹਿਨਸ਼ਾਹ ਸ਼ਾਹਜਹਾਂ ਨੇ ਪਹਿਲੀ ਚਿੱਠੀ ਵਿੱਚ ਲਿਖਿਆ ਸੀ ਤੁਹਾਨੂੰ ਜੰਗ ਨਹੀਂ ਸੀ ਕਰਨਾ ਚਾਹੀਦਾ, ਮੁਕਾਬਲਾ ਨਹੀਂ ਸੀ ਕਰਨਾ ਚਾਹੀਦਾ, ਸਾਡੀਆਂ ਫੌਜਾਂ ਤੇ ਤੁਹਾਡਾ ਉਂਝ ਪਿੱਛਾ ਕਰ ਰਹੀਆਂ ਸਨ, ਉਹਨਾਂ ਨੇ ਤੁਹਾਡੇ ਤੇ ਹਮਲਾ ਤਾਂ ਕੋਈ ਨਹੀਂ ਸੀ ਕਰਨਾ, ਤੁਸੀਂ ਥੋੜੀ ਜੀ ਉਹਦੀ ਇੰਤਜ਼ਾਰ ਤਾਂ ਕਰਦੇ, ਉਹਦੀ ਉਡੀਕ ਤਾਂ ਕਰਦੇ, ਪਰ ਹਜ਼ੂਰ ਉਸ ਅਸਲੀਅਤ ਨੂੰ ਸਮਝਦੇ ਨੇ। ਉਹਨਾਂ ਫੌਜਾਂ ਦਾ ਕੀ ਨਜ਼ਰੀਆ ਸੀ, ਕੀ ਨਿਸ਼ਾਨਾ ਸੀ, ਕੀ ਵਿਚਾਰ ਸੀ। ਇਸ ਲਈ ਹਜ਼ੂਰ ਸ਼ਹਿਨਸ਼ਾਹ ਨੂੰ ਮੁਖਾਤਬ ਕਰਕੇ ਕਹਿ ਰਹੇ ਨੇ, ਸੁਣੀਏ ਹਜ਼ੂਰ ਦੇ ਪਵਿੱਤਰ ਸ਼ਬਦਾਂ ਵਿੱਚ ਜੋ ਚਮਕੌਰ ਦੀ ਗੜੀ ਦੇ ਯੁੱਧ ਨੂੰ ਮਹਾਨਤਾ ਦਿੰਦੇ ਨੇ। ਚੱਲ ਲੱਖੋ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਗੁਰਸਨਹਿ ਚਕਾਰੇ ਕੁਨਦ ਚਿਹਲ ਨਰ।
ਗੁਰਸਨਹਿ ਚਕਾਰੇ ਕੁਨਦ ਚਿਹਲ ਨਰ ਕਹਿੰਦੇ ਨੇ, ਕਿਉਂ? ਅਗਲਾ ਵੀ ਨਾਲ ਪੜੋ।
ਕੀ ਦਹਿ ਲੱਖ ਬਰਾਇਦ ਬਰੋ ਬੇਖਬਰ।
ਦਹਿ ਦਾ ਅਰਥ ਹੈ ਦਸ, ਲੱਖ ਦਾ ਅਰਥ ਹੈ ਲੱਖ। ਕਹਿੰਦੇ ਨੇ ਕਿ ਜਦੋਂ ਖਬਰ ਤੋਂ ਬਿਨਾਂ ਜਿਸ ਫੌਜ ਦੀ ਸਾਨੂੰ ਕੋਈ ਖਬਰ ਹੀ ਨਹੀਂ, ਜਿਸ ਫੌਜ ਦਾ ਸਾਨੂੰ ਕੋਈ ਪਤਾ ਹੀ ਨਹੀਂ, ਕਿਉਂਕਿ ਜਿਹੜੇ ਜਿਹੜੇ ਸੈਨਾਪਤੀ, ਜਿਹੜੇ ਜਿਹੜੇ ਕਮਾਂਡਰ ਆਨੰਦਪੁਰ ਨੂੰ ਘੇਰਾ ਪਾ ਖਲੋਤੇ ਸਨ, ਉਹਨਾਂ ਦਾ ਤੇ ਸਾਨੂੰ ਪਤਾ ਸੀ ਕਿ ਦੁਸ਼ਮਣ ਦੀ ਫੌਜ ਆ ਸਾਡੇ ਸਾਹਮਣੇ, ਉਹ ਸਾਡੇ ਮੁਕਾਬਲੇ ਤੇ ਹੈ। ਪਰ ਉਸ ਤੋਂ ਇਲਾਵਾ ਕਹਿੰਦੇ ਨੇ ਕਿ ਜੋ 10 ਲੱਖ ਫੌਜ ਕਹਿੰਦੇ ਨੇ ਸਾਡੇ ਮੁੱਠੀ ਪਰ ਸਿੰਘਾਂ ਦੇ ਬਰੋ ਉੱਪਰ ਬੇਖਬਰ ਹੀ ਬਰਾਇਦ ਆ ਗਈ। ਜਦੋਂ ਚਮਕੌਰ ਦੀ ਗੜੀ ਨੂੰ ਘੇਰਾ ਪਾਉਣ ਵਾਸਤੇ ਆਨੰਦਪੁਰ ਦੀ ਫੌਜ ਤੋਂ ਇਲਾਵਾ ਅਚਾਨਕ ਬੇਖਬਰ, ਬਿਨਾਂ ਕਿਸੇ ਇਤਲਾਹ ਤੋਂ, ਬਿਨਾਂ ਕਿਸੇ ਖਬਰ ਤੋਂ ਚਮਕੌਰ ਦੀ ਗੜੀ ਨੂੰ ਘੇਰਾ ਪਾਉਣ ਵਾਸਤੇ ਸਾਡੇ ਉੱਪਰ ਹਮਲਾਵਰ ਹੋ ਕੇ ਆਈ, ਤੇ ਉਸ ਮੌਕੇ ਤੇ ਗੁਰਸ਼ਨੇ ਤੇ ਕਾਰੇ ਕੁਨਾਲ ਚਿਹਲ ਨਰ। ਕਹਿੰਦੇ ਨੇ ਜਿਹੜੇ ਸਿਰਫ 40 ਆਦਮੀ ਸਨ, ਨਰ ਪੁਰਸ਼ ਆਦਮੀ, ਚਿਹਲ 40, ਜਿਹੜੇ ਗਿਣਤੀ ਵਿੱਚ ਸਿਰਫ 40 ਸਨ, ਉਹਨਾਂ ਦੀ ਬਹੁਤ ਸਾਰੀ ਗਿਣਤੀ ਨਹੀਂ ਸੀ। ਸ੍ਰੀ ਗੁਰਪ੍ਰਤਾਪ ਸੂਦ ਗ੍ਰੰਥ ਦੇ ਕਰਤਾ ਇਸ ਸੰਬੰਧ ਵਿੱਚ ਇਹ ਸ਼ਬਦ ਕਹਿੰਦੇ ਨੇ ਕਿ ਜਿਸ ਮੌਕੇ ਤੇ ਹਜ਼ੂਰ 40 ਸਿੰਘਾਂ ਨਾਲ ਚਮਕੌਰ ਦੀ ਗੜੀ ਵਿੱਚ ਜੂਝ ਰਹੇ ਸਨ, ਕੋਈ ਵੀ ਦੁਸ਼ਮਣ ਅੱਗੇ ਹੋ ਕੇ ਇਸ ਗੜੀ ਵਿੱਚ ਦਾਖਲ ਹੋਣ ਦੀ ਜ਼ਰੂਰਤ ਨਹੀਂ ਸੀ ਕਰਦਾ, ਤਾਂ ਉਸ ਮੌਕੇ ਤੇ ਸਾਰੀਆਂ ਫੌਜਾਂ ਦਾ ਕਮਾਂਡਰ ਇਨ ਚੀਫ, ਕਿਉਂਕਿ ਖਵਾਜਾ ਮਰਦ ਆ ਹੈ, ਚੱਲ ਲੱਖੋ ਸ੍ਰੀ ਵਾਹ, ਜੋ ਦਿੱਲੀ ਤੋਂ 10 ਲੱਖ ਫੌਜ ਨੂੰ ਲੈ ਕੇ ਇਹ ਪਿੱਛਾ ਕਰ ਰਿਹਾ ਹੈ, ਦਸ਼ਮੇਸ਼ ਪਿਤਾ ਜੀ ਉੱਪਰ ਹਮਲਾਵਰ ਹੋਇਆ, ਉਹ ਕਹਿਣ ਲੱਗਾ ਕਿ ਕਹਾਂ ਸਿੰਘ 40 ਸ਼ੁਦਾ ਸੇ ਬਿਹਾਲੇ, ਕਹਾਂ ਵੀਰ ਲੱਖੋਂ ਫਿਰੇ ਆਲ ਬਾਲੇ। ਸ੍ਰੀ ਗੁਰਪ੍ਰਤਾਪ ਸੂਦ ਗ੍ਰੰਥ ਕਹਿੰਦੇ ਨੇ ਕਿ 40 ਸਿੰਘ ਨੇ, ਔਰ ਉਹ ਵੀ ਭੁੱਖ ਦੇ ਨਾਲ ਬੇਬਲ ਹੋਏ ਹੋਏ ਨੇ, ਭੁੱਖ ਦੇ ਨਾਲ ਉਹਨਾਂ ਦੇ ਚਿਹਰੇ ਮੁਰਝਾਏ ਨੇ, ਸਰੀਰ ਵਿੱਚ ਬਲ ਨਹੀਂ ਰਿਹਾ, ਸਰੀਰ ਵਿੱਚ ਸਮਰੱਥਾ ਨਹੀਂ, ਸਰੀਰ ਵਿੱਚ ਤਾਕਤ ਨਹੀਂ। ਕਹਾਂ ਸਿੰਘ 40 ਸ਼ੁਧਾ ਸੇ ਬਿਹਾਲੇ, ਕਹਾਂ ਵੀਰ ਲੱਖੋਂ ਫਿਰੇ ਆਲ ਬਾਲੇ। ਕਿ 40 ਸਿੰਘ ਭੁੱਖ ਨਾਲ ਵਿਆਕੁਲ ਹੋਏ ਹੋਏ ਨੇ, ਕਮਜ਼ੋਰ ਹੋਏ ਨੇ, ਤੇ ਇੱਕ ਪਾਸੇ ਕਿੱਥੇ ਤੁਸੀਂ ਲੱਖਾਂ ਸ਼ੂਰ ਵੀਰ ਹੋ ਔਰ ਉਹਨਾਂ ਨੂੰ ਘੇਰਾ ਪਾ ਕੇ ਘੇਰੀ ਖਲੋਤੇ ਹੋ, ਪਰ ਅਗਾਂਹ ਕਿਉਂ ਨਹੀਂ ਵੱਧਦੇ, ਆਪਣਾ ਕਦਮ ਕਿਉਂ ਨਹੀਂ ਰੱਖਦੇ? ਦਰਬਾਰੀ ਕਵੀ ਸੈਨਾਪਤ ਜਿਨ੍ਹਾਂ ਨੇ ਇਹ ਲੜਾਈ ਅੱਖਾਂ ਨਾਲ ਦੇਖੀ, ਫਿਰ ਕਲਮ ਬੰਦ ਵੀ ਕੀਤੀ ਏ, ਉਹ ਵੀ ਜ਼ਿਕਰ ਕਰਦੇ ਨੇ, ਦੇਖੋ ਇਹ ਕੋਈ ਭਲਾ ਮੁਕਾਬਲਾ ਸੀ, ਇੱਕ ਪਾਸੇ 10 ਲੱਖ ਤੋਂ ਵੱਧ ਫੌਜ ਹੋਵੇ, ਇੱਕ ਪਾਸੇ ਸਿਰਫ 40 ਸਿੱਖ ਹੋਣ ਔਰ ਉਹਨਾਂ ਪਾਸ ਉਹ ਸਾਰੇ ਸਾਧਨ ਨਾ ਹੋਣ, ਉਹਨਾਂ ਦੇ ਪਾਸ ਉਹ ਸਾਰ ਜੋ ਕੁਝ ਜੰਗ ਵਾਸਤੇ, ਜੋ ਕੁਝ ਲੜਾਈ ਵਾਸਤੇ ਚਾਹੀਦਾ, ਉਹਨਾਂ ਦੇ ਪਾਸ ਉਹ ਕੁਝ ਵੀ ਨਾ ਹੋਵੇ। ਪਿਆਰ ਲੱਖੋ ਸ੍ਰੀ ਵਾਹ, ਕਹਿੰਦੇ ਨੇ ਉਹਨਾਂ ਪਾਸ ਕੁਝ ਵੀ ਨਾ ਹੋਵੇ, ਉਹਨਾਂ ਪਾਸ ਹੋਵੇ ਵੀ ਕੁਝ ਨਾ, ਤੇ ਫਿਰ ਉਹ ਮੁਕਾਬਲਾ ਕਰਨ ਮਹਾਨਤਾ ਨਾਲ, ਸਫਲਤਾ ਦੇ ਨਾਲ, ਦੁਸ਼ਮਣ ਨੂੰ ਚਮਕੌਰ ਦੀ ਗੜੀ ਦੀ ਦੀਵਾਰ ਤੱਕ ਨਾ ਪਹੁੰਚਣ, ਉਹ ਸਿਰਫ ਉਹਨਾਂ ਦੀ ਬਹਾਦਰੀ, ਉਹਨਾਂ ਦਾ ਹੀ ਆਦਰਸ਼ ਸੀ। ਮੁਸਲਮਾਨ ਕਰਨਲ ਨੇ ਜਿਸਨੇ ਤੋਪਖਾਨੇ ਦੀ ਅਗਵਾਈ ਕੀਤੀ ਸੀ, ਆਪਣੇ ਇੰਟਰਵਿਊ ਵਿੱਚ ਕਿਹਾ ਸੀ ਕਿ ਕਾਸ਼ ਜਿਨ੍ਹਾਂ ਲੋਕਾਂ ਦੇ ਅਸੀਂ ਮੁਕਾਬਲੇ ਤੇ ਹਮਲਾਵਰ ਹੋ ਕੇ ਗਏ ਸਾਂ, ਉਹ ਸਾਡੇ ਸਾਹਮਣੇ ਖਲੋ ਕੇ ਕਿਸੇ ਹੋਰ ਦੁਸ਼ਮਣ ਦੇ ਨਾਲ ਜੂਝਦੇ, ਨਤੀਜਾ ਹੋਰ ਹੁੰਦਾ। ਪਰ ਕਹਿਣ ਲੱਗਾ ਉਹ ਜਿਹੜੇ ਸਾਡੇ ਸਾਹਮਣੇ ਸਨ 84 ਵਿੱਚ, ਆਪਣੇ ਗੁਰੂ ਦੀ ਮਹਾਨਤਾ ਤੇ ਪਵਿੱਤਰਤਾ ਨੂੰ ਕਾਇਮ ਰੱਖਣ ਵਾਲੇ ਜੋ ਸਾਡੇ ਸਾਹਮਣੇ ਖਲੋਤੇ ਹੋਏ ਸਨ, ਜਿਸ ਜ਼ਿੰਦਾ ਦਿਲੀ ਨਾਲ, ਜਿਸ ਸਿਦਕ ਦਿਲੀ ਨਾਲ, ਜਿਸ ਵਿਚਾਰ ਨਾਲ ਉਹ ਜੂਝੇ ਸਨ, ਕਹਿਣ ਲੱਗਾ ਉਹ ਉਹਨਾਂ ਨੂੰ ਦਾਤ ਦੇਣੀ ਪਵੇਗੀ ਪਿਆਲਾ ਖੋ ਸ੍ਰੀ ਵਾਹ। ਹਾਂ ਇੱਥੇ ਕਹਿ ਰਹੇ ਨੇ ਕਿ ਸੈਨਾਪਤ ਕਹਿੰਦਾ ਇਹ ਉਹਨਾਂ ਨੂੰ ਬਣ ਆਉਂਦਾ ਕਿ ਉਹ ਗਿਣਤੀ ਦੇ 40 ਤੇ ਕਿੱਥੇ ਇੱਕ ਪਾਸੇ 10 ਲੱਖ ਤੋਂ ਵੀ ਜ਼ਿਆਦਾ ਲੋਕ ਨੇ। ਤੋ ਹਜ਼ੂਰ ਕਹਿੰਦੇ ਨੇ ਜਦੋਂ 10 ਲੱਖ ਬਿਨਾਂ ਕਿਸੇ ਖਬਰ ਤੋਂ ਬਿਨਾਂ ਕਿਸੇ ਇਤਲਾਹ ਤੋਂ ਹਮਲਾਵਰ ਹੋ ਕੇ ਉਹਨਾਂ ਦੇ ਉੱਪਰ ਆ ਗਿਆ ਤਾਂ ਫਿਰ ਉਹ ਜਿਹੜੇ 40 ਆਦਮੀ ਸਨ ਚਹਿਲ 40 ਨਰ ਆਦਮੀ ਸਨ ਔਰ ਉਹ ਵੀ ਕਿਤਨੇ ਕਿਤਨੇ ਦਿਨਾਂ ਦੇ ਭੁੱਖੇ ਸਨ। ਗੁਰਸ਼ ਨੇ ਦਰਥ ਹੈ ਭੁੱਖੇ ਚਲਣਾ ਖੋ ਸ੍ਰੀ ਵਾਹ। ਗੁਰਸ਼ ਨੇ ਚਿਕਾਰੇ ਕਹਿੰਦੇ ਨੇ ਉਹ ਜਿਹੜੇ ਭੁੱਖੇ ਸਨ 40 ਸਿੱਖ ਉਹ ਹੋਰ ਇਸ ਤੋਂ ਇਲਾਵਾ ਕੀ ਕਾਰ ਕਰ ਸਕਦੇ ਸਨ। ਉਹਨਾਂ ਦੇ ਸਾਹਮਣੇ ਕੋਈ ਸੀ ਕਿ ਭੁੱਖੇ ਸ਼ੇਰਾਂ ਦੇ ਵਾਂਗ ਭੁੱਖੇ ਬਾਜਾਂ ਦੇ ਵਾਂਗ ਦੁਸ਼ਮਣ ਦੇ ਉੱਪਰ ਟੁੱਟ ਪੈਂਦੇ। ਇਸ ਤੋਂ ਇਲਾਵਾ ਤਾਂ ਉਹ ਹੋਰ ਕੁਝ ਨਹੀਂ ਸਨ ਕਰ ਸਕਦੇ। ਹਾਂ ਉਹ ਜਿਹੜੇ 40 ਆਦਮੀ ਸਨ ਕਿਤਨੇ ਦਿਨਾਂ ਤੋਂ ਭੁੱਖੇ ਉਹ ਇਸ ਤੋਂ ਇਲਾਵਾ ਚ ਹੋਰ ਕੀ ਕਾਰ ਕੁਨਦ ਕਰ ਸਕਦੇ ਸਨ। ਇਸ ਤੋਂ ਇਲਾਵਾ ਉਹ ਹੋਰ ਕੀ ਕੰਮ ਕਰ ਸਕਦੇ ਸਨ। ਇਹ ਮੈਦਾਨੀ ਜੰਗ ਦੇ ਅੰਦਰ ਉਹ ਸ਼ੇਰਾਂ ਵਾਂਗ ਕੁੱਦ ਪੈਂਦੇ ਔਰ ਜੋ ਦੁਸ਼ਮਣ ਦੀ ਫੌਜ ਬੇਖਬਰ ਹੋ ਕੇ ਆਏ ਸੀ ਉਹਦੇ ਸਾਹਮਣੇ ਆਪਣੀਆਂ ਛਾਤੀਆਂ ਦੀ ਦੀਵਾਰ ਖਿੱਚ ਦਿੰਦੇ। ਇਸ ਲਈ ਸ਼ਾਹ ਮੈਂ ਚਮਕੌਰ ਦੀ ਗੜੀ ਦੇ ਅੰਦਰ ਜੇ ਜੂਝਿਆ ਹਾਂ ਜੇ ਮੁਕਾਬਲਾ ਕੀਤਾ ਹੈ ਤਾਂ ਇਸ ਲਈ ਕਿ ਤੇਰੀ ਫੌਜ ਨੇ ਕਾਇਰਤਾ ਦੇ ਨਾਲ ਸਿਰਫ 40 ਸਿੱਖਾਂ ਦੇ ਉੱਪਰ ਬਿਨਾਂ ਕਿਸੇ ਖਬਰ ਤੋਂ ਬਿਨਾਂ ਲਲਕਾਰੇ ਤੋਂ ਵੰਗਾਰੇ ਤੋਂ ਹਮਲਾ ਕੀਤਾ ਹੈ ਤੇ ਉਸ ਹਮਲੇ ਨੂੰ ਰੋਕਣਾ ਮੇਰੀ ਜ਼ਿੰਮੇਦਾਰੀ ਸੀ। ਜੀ ਅੱਗੇ ਹੁਣ ਅਗਲਾ ਸ਼ੇਰ
ਬੇਦ ਰੰਗ ਆਮ ਦੰਦ
ਕਹਿੰਦੇ ਨੇ ਜੀ ਫਿਰ ਤੁਸੀਂ ਥੋੜੀ ਬਹੁਤੀ ਤੇ ਇੰਤਜ਼ਾਰ ਕਰਦੇ ਥੋੜੀ ਬਹੁਤ ਤੇ ਉਡੀਕ ਕਰਦੇ ਉਹਨਾਂ ਵੱਲ ਦੇਖਦੇ ਤਾਂ ਸਹੀ ਕਿ ਉਹ ਕੀ ਕਰਦੇ ਨੇ। ਸ਼ਾਇਦ ਉਹ ਤੁਹਾਨੂੰ ਹਥਿਆਰ ਸੁੱਟਣ ਵਾਸਤੇ ਕਹਿ ਦਿੰਦੇ ਗ੍ਰਿਫਤਾਰ ਕਰਨ ਵਾਸਤੇ ਕਹਿ ਦਿੰਦੇ ਤੇ ਇਹਨਾਂ ਵੱਡਾ ਖੂਨ ਖਰਾਬਾ ਨਾ ਹੁੰਦਾ। ਮਤਲਬ ਸੀ ਅੰਦਰੋਂ ਉਹ ਹਮਦਰਦੀ ਦਾ ਪ੍ਰਗਟਾਓ ਕਰਨਾ ਚਾਹੁੰਦਾ ਜਿਹਨੂੰ ਨੀਤੀ ਵਿੱਚ ਕਹਿੰਦੇ ਨੇ ਮਗਰ ਮੱਛ ਦੇ ਆਂਸੂ ਬਹਾਣੇ ਪਿਆਲਾ ਖੋ ਸ੍ਰੀ ਵਾਹ। ਉਪਰੋਂ ਹਮਦਰਦੀ ਕਰਨੀ ਔਰ ਅੰਦਰੋਂ ਹੱਸਣਾ ਅੰਦਰੋਂ ਮੁਸਕਰਾਉਣਾ ਹਜ਼ੂਰ ਕਿਉਂਕਿ ਹਜ਼ੂਰ ਦੇ ਦੋਨਾਂ ਸਾਹਿਬਜ਼ਾਦੇ ਇਸ ਮੈਦਾਨੇ ਜੰਗ ਵਿੱਚ ਜੂਝੇ ਨੇ। ਹਜ਼ੂਰ ਜੇ ਥੋੜੀ ਜਿਹੀ ਇੰਤਜ਼ਾਰ ਕਰਦੇ ਤੇ ਸ਼ਾਇਦ ਉਹ ਕੁਝ ਨਾ ਹੁੰਦਾ ਜੋ ਕੁਝ ਹੋ ਗਿਆ। ਆਪ ਜੀ ਦੇ ਸਾਹਿਬਜ਼ਾਦੇ ਜੂਝਦੇ ਨਾ ਜੰਗ ਦੇ ਲੇਖੇ ਨਾ ਲੱਗਦੇ। ਤੋ ਹਜ਼ੂਰ ਕਹਿੰਦੇ ਨੇ ਕੀ ਹੋ ਸਕਦਾ ਸੀ ਕਿ ਪੈਮਾ ਸ਼ਿਕਨ ਬੇਦਰੰਗ ਆਮਦਨ ਬੇਦਰੰਗ ਬਹੁਤ ਜਲਦੀ ਉਹ ਜਿਹੜੇ ਆਪਣੇ ਪੈਮਾ ਬਚਨਾ ਤੋਂ ਮੁਕਰਨ ਵਾਲੇ ਸਨ ਆਪਣੇ ਅਹਿਦਨਾਮੇ ਨੂੰ ਆਪਣੇ ਵਾਅਦੇ ਨੂੰ ਆਪਣੇ ਪੈਮਾ ਬਚਨਾ ਨੂੰ ਸ਼ਿਕਨ ਤੋੜਨ ਵਾਲੇ ਜੋ ਸਨ ਉਹ ਆਮਦਨ ਆਏ ਬੇਦਰੰਗ ਬਹੁਤ ਜਲਦੀ ਨਾਲ ਆਏ ਬਹੁਤ ਕਾਹਲੀ ਨਾਲ ਆਏ। ਉਹ ਮੰਜ਼ਲ ਬਾ ਮੰਜ਼ਲ ਆਪਣਾ ਰਸਤਾ ਆਪਣਾ ਸਫ਼ਰ ਤੈਅ ਕਰਦੇ ਹੋਏ ਜਲਦੀ ਨਾਲ ਚਮਕੌਰ ਦੀ ਗੜੀ ਦੀ ਤਰਫ ਵਧ ਰਹੇ ਸਨ। ਹਾਂ ਉਹਨਾਂ ਨੇ ਚਮਕੌਰ ਦੀ ਗੜੀ ਨੂੰ ਘੇਰਾ ਪਾ ਕੇ ਕੋਈ ਵਕਤ ਹੀ ਨਹੀਂ ਦਿੱਤਾ ਕੋਈ ਸਮਾਂ ਨਹੀਂ ਦਿੱਤਾ। ਆਪਣੇ ਵਾਅਦੇ ਨੂੰ ਆਪਣੇ ਬਚਨਾਂ ਨੂੰ ਤੋੜਨ ਵਾਲੇ ਬੜੀ ਜਲਦੀ ਆਏ ਬੇਦਰੰਗ ਕਾਹਲੀ ਬਹੁਤ ਜਲਦੀ ਬੜੀ ਕਾਹਲੀ ਨਾਲ ਆਏ ਕਿਸ ਤੇ ਫਿਰ ਆਏ ਕਿਸ ਤਰ੍ਹਾਂ
ਨਿਆ ਤੰਗ ਤੀਰੋ ਤੁਫੰਗ ਆਮ ਦੰਦ
ਨਿਆ ਤੇਗ ਤੀਰੋ ਤੁਫੰਗ ਆਮ ਦੰਦ ਕਹਿੰਦੇ ਨੇ ਉਹਨਾਂ ਨੇ ਆਪਣੇ ਮਿਆਂ ਮਿਆਨਾ ਵਿੱਚੋਂ ਤੇਗ ਕਿਰਪਾਨਾ ਕੱਢੀਆਂ ਹੋਈਆਂ ਸਨ। ਪਹਿਲਾਂ ਹੀ ਕਿਰਪਾਨਾ ਖਿੱਚੀਆਂ ਹੋਈਆਂ ਸਨ ਕਿ ਹਮਲਾ ਕਰਨ ਵੇਲੇ ਤਲਵਾਰ ਖਿੱਚਦਿਆਂ ਵਕਤ ਨਾ ਲੱਗੇ ਦੇਰ ਨਾ ਲੱਗੇ ਸਮਾਂ ਨਾ ਲੱਗੇ ਮਿਆਨਾ ਵਿੱਚੋਂ ਕਿਰਪਾਨਾ ਖਿੱਚ ਕੇ ਪੱਥਿਆਂ ਵਿੱਚੋਂ ਤੀਰ ਖਿੱਚ ਕੇ ਔਰ ਤੁਫੰਗ ਬੰਦੂਕਾਂ ਬੰਦੂਕਾਂ ਜਿਹੜੀਆਂ ਨੇ ਗੋਲੀਆਂ ਨਾਲ ਭਰ ਭਰ ਕੇ ਕਹਿੰਦੇ ਨੇ ਉਹ ਆਮਦੰਦ ਆਏ ਸਨ ਕਿਰਪਾਨਾਂ ਲੈ ਕੇ ਕਿਰਪਾਨਾਂ ਖਿੱਚ ਕੇ ਤੀਰ ਕਮਾਨਾਂ ਵਿੱਚ ਸਿੰਨ ਕੇ ਬੰਦੂਕਾਂ ਵਿੱਚ ਬਾਰੂਦ ਗੋਲੀਆਂ ਭਰ ਕੇ ਉਹ ਆਮਦੰਦ ਆਏ ਆਪਣੇ ਹਥਿਆਰਾਂ ਨਾਲ ਲੈਸ ਹੋ ਕੇ ਆਏ ਆਪਣੇ ਜੋ ਵੀ ਉਹਨਾਂ ਦੇ ਸ਼ਸਤਰ ਸਨ ਜਿਤਨੇ ਵੀ ਹੋ ਸਕਦੇ ਸਨ ਉਹ ਸਾਰੇ ਸ਼ਸਤਰਾਂ ਨੂੰ ਤਿਆਰ ਕਰਕੇ ਨਾ ਲੈ ਕੇ ਸਾਹਮਣੇ ਆਏ ਨੇ। ਉਂਝ ਵੀ ਨੀ ਯੁੱਧ ਦਾ ਤਰੀਕਾ ਹੀ ਇਹੋ ਹੈ ਮੈਦਾਨੀ ਜੰਗ ਵਿੱਚ ਖਾਲੀ ਹੱਥੀ ਜਾਣ ਦਾ ਤੇ ਕੋਈ ਫਾਇਦਾ ਨਹੀਂ। ਲੜਾਈ ਵਿੱਚ ਕੁੱਦਣ ਵੇਲੇ ਅੱਗ ਵਿੱਚ ਛਾਲ ਮਾਰਨ ਵਾਂਗ ਜਦੋਂ ਕਿਸੇ ਮਨੁੱਖ ਨੇ ਮੈਦਾਨ ਵਿੱਚ ਕਦਮ ਰੱਖਣਾ ਹੈ ਤੇ ਫਿਰ ਹਥਿਆਰਾਂ ਸ਼ਸਤਰਾਂ ਨਾਲ ਲੈਸ ਹੋ ਕੇ ਤਿਆਰ ਬਰ ਤਿਆਰ ਹੋ ਕੇ ਕੁੱਦਣਾ ਵਰਨਾ ਦੁਸ਼ਮਣ ਦੇ ਜਿਹੜੇ ਸ਼ਸਤਰ ਅੱਗ ਬਰਸਾਉਂਦੇ ਨੇ ਉਹਨਾਂ ਸ਼ੋਲਿਆਂ ਵਿੱਚ ਜਿਹੜਾ ਮਨੁੱਖ ਖੇਲਦਾ ਹੈ ਸ਼ਸਤਰਾਂ ਤੋਂ ਬਿਨਾਂ ਜੂਝਦਾ ਹੈ ਉਹ ਫਿਰ ਰਾਖ ਹੋ ਜਾਂਦਾ ਹੈ, ਸਵਾਹ ਹੋ ਜਾਂਦਾ ਹੈ। ਹਾਂ ਉਹ ਆਏ ਸ਼ਸਤਰਾਂ ਨਾਲ, ਕਿਰਪਾਨਾਂ ਨਾਲ, ਬੰਦੂਕਾਂ ਨਾਲ, ਤੀਰਾਂ ਨਾਲ ਲੈਸ ਹੋ ਕੇ ਆਮਦੰਦ ਆਏ ਜੀ।
ਆਮਦੰਦ
ਤਾਂ ਕਹਿੰਦੇ ਨੇ ਉਸ ਮੌਕੇ ਤੇ ਗੁਰੂ ਜੀ ਦੀ ਇੱਛਾ ਸੀ, ਸਿੰਘੋ ਸਤਿਗੁਰ ਇਹ ਸੋਚਤੇ ਥੇ ਨਾ ਜ਼ਾਇਆ ਮੁਰੀਦ ਹੂੰ, ਪਰ ਸਿੰਘੋ ਕੀ ਆਰਜ਼ੂ ਥੀ ਕਿ ਲੜ ਕਰ ਸ਼ਹੀਦ ਹੂੰ, ਯੋਗੀ ਅੱਲਾ ਯਾਰ ਕਾਂ ਪਿਆਲਾ ਖੋ ਸ੍ਰੀ ਵਾਹ। ਹਜ਼ੂਰ ਚਾਹੁੰਦੇ ਸਨ ਜਿਤਨਾ ਵੀ ਬਚਾਇਆ ਜਾ ਸਕੇ ਇਹਨਾਂ ਸੁਪੁੱਤਰਾਂ ਨੂੰ, ਜਿਹੜਾ ਬਾਪ ਏ ਜਿਹੜਾ ਇਹ ਚਾਹੇ ਉਹਦੇ ਪੁੱਤਰ ਉਹਦੀਆਂ ਅੱਖਾਂ ਦੇ ਸਾਹਮਣੇ ਕੂਚ ਕਰ ਜਾਣ, ਇਹ ਤੇ ਬਹੁਤ ਵੱਡੀ ਗੱਲ ਹੈ। ਤੀਸਰੇ ਰੂਪ ਵਿੱਚ ਬਰਦਾਸ਼ਤ ਨਹੀਂ ਸਨ ਕਰ ਸਕੇ, ਜਦੋਂ ਕਿਸੇ ਬਜ਼ੁਰਗ ਮਾਤਾ ਦੀ ਚੀਖ ਨਿਕਲੀ, ਆਪਣੇ ਧਿਆਨ ਵਿੱਚ ਸਿਮਰਨ ਵਿੱਚ ਬੈਠੇ ਸਨ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਨਿਕਟਵਰਤੀ ਸੇਵਕ ਭਾਈ ਬੱਲੂ ਜੀ ਨੂੰ ਕਹਿਣ ਲੱਗੇ, ਬੱਲੂ ਰੋਣ ਦੀ ਆਵਾਜ਼ ਕਿਉਂ ਆਈ, ਇਹ ਚੀਕਾਂ ਕਿਸ ਪਾਸਿਓਂ ਆਈਆਂ ਨੇ? ਉਹਨੇ ਕਿਹਾ, ਹਜ਼ੂਰ ਇੰਜ ਲੱਗਦਾ ਹੈ ਕਿ ਕੋਈ ਬੜੀ ਦੁੱਖ ਵਾਲੀ ਘਟਨਾ ਵਾਪਰੀ ਏ, ਜਾਂ ਫਿਰ ਜਾਂ ਪਤਾ ਕਰਕੇ ਆ। ਜਦੋਂ ਪਤਾ ਕੀਤਾ, ਭਾਈ ਬੱਲੂ ਦੇ ਪਾਸ ਪਹੁੰਚੇ, ਮਾਤਾ ਬੱਚੇ ਨੂੰ ਨਾਲ ਉਠਾ ਕੇ ਲੈ ਆਈ, ਗੁਰੂ ਅਮਰਦਾਸ ਜੀ ਦੇ ਸਾਹਮਣੇ ਰੱਖ ਦਿੱਤਾ। ਇਹ ਛੋਟਾ ਜਿਹਾ ਸੀ, 2-3 ਸਾਲਾਂ ਦਾ, ਜਦੋਂ ਮੈਂ ਵਿਧਵਾ ਹੋ ਗਈ ਸਾਂ, ਮੇਰੇ ਪਤੀ ਗੁਜ਼ਰ ਗਏ ਸਨ। ਹੁਣ ਇਹ 12-13 ਸਾਲਾਂ ਦਾ ਹੋਇਆ ਤੇ ਕਹਿੰਦੇ ਨੇ ਜਿਵੇਂ ਇਕਬਾਲ ਕਹਿੰਦੇ ਨੇ, ਲੱਖ ਲੱਖ ਉਮੀਦੇ ਬੰਧਤੀ ਹੈ ਇੱਕ ਇੱਕ ਨਿਗਾਹ ਪਰ। ਇਕਬਾਲ, ਨਾ ਜਾਣੇ ਮਾਂ ਇੱਕ ਦਿਨ ਵਿੱਚ ਬੇਟੇ ਨੂੰ ਕਿਤਨੀ ਵਾਰੀ ਦੇਖਦੀ ਏ, ਕਿਤਨੀ ਵਾਰੀ ਉਸ ਨੂੰ ਤੱਕਦੀ ਏ, ਪਰ ਜਦੋਂ ਦੇਖਦੀ ਏ ਇੱਕ ਇੱਕ ਵਾਰੀ ਦੇਖਿਆ ਲੱਖਾਂ ਉਮੀਦਾਂ ਤੇ ਆਸਾਂ ਉਹਦੇ ਮਨ ਵਿੱਚ ਹੁੰਦੀਆਂ ਨੇ। ਇਹ ਹੁਣ ਇਹ 12-13 ਸਾਲਾਂ ਦਾ ਹੋਇਆ, ਇਹਨੂੰ ਦੇਖ ਦੇਖ ਕੇ ਜਿਉਂਦੀ ਸਾਂ, ਇਹ ਵੀ ਵਾਹਿਗੁਰੂ ਨੇ ਵਾਪਸ ਲੈ ਦਿੱਤਾ, ਖੋ ਲਿਆ, ਐ ਲਵੋ ਤੁਹਾਡਾ ਹੀ ਏ, ਤੁਸੀਂ ਦਿੱਤਾ ਸੀ, ਵਾਪਸ ਲੈ ਲਿੱਤਾ ਨੇ, ਜੇ ਜਾਂ ਤਾਂ ਇਹਨੂੰ ਵੀ ਵਾਪਸ ਦੇ ਦਿਓ, ਮੈਂ ਜਾਂ ਖੁਦ ਵੀ ਆਪਣੀ ਜਹਾਨ ਤੁਹਾਡੇ ਹਵਾਲੇ ਕਰ ਦੇਵਾਂਗੇ। ਪਰ ਨਿਮਾਣਿਆ ਤੇ ਮਾਨ ਸਾਹਿਬ ਨੇ ਬੜੇ ਪਿਆਰ ਨਾਲ ਆਖਿਆ, ਅੱਛਾ ਅਜਿਹਾ ਨਹੀਂ ਹੋਵੇਗਾ। ਬਲਸਾਵਲੀ ਨਾਮਾ ਦੇ ਕਰਤਾ ਭਾਈ ਕੇਸਰ ਸਿੰਘ ਜੀ ਛਿੱਬਰ ਲਿਖਦੇ ਨੇ, ਗੁਰੂ ਜੀ ਨੇ 2 ਪ੍ਰਤਿਗਿਆਵਾਂ ਕੀਤੀਆਂ। ਹਾਂ ਹਜ਼ੂਰ ਕਹਿਣ ਲੱਗੇ ਤਾਂ ਬਚਨ ਕੀਤਾ, ਮਾਪਿਆਂ ਅੱਗੇ ਪੁੱਤਰ ਨਾ ਮਰਸੀ ਤੇ ਵਿਧਵਾ ਨਾਰ ਨਾ ਕੋ ਕਰਸੀ। ਚਾਲਾ ਖੋ ਸ੍ਰੀ ਵਾਹ। ਬਲਸਾਵਲੀ ਨਾਮਾ ਭਾਈ ਕੇਸਰ ਸਿੰਘ ਛਿੱਬਰ ਤੀਸਰਾ ਚਰਨ। ਕਹਿੰਦੇ ਨੇ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ, ਅੱਜ ਤੋਂ, ਕਿਉਂਕਿ ਗੁਰੂ ਬਾਪ ਵੀ ਹੈ ਗੁਰੂ ਮਾਤਾ ਵੀ ਹੈ, ਅੱਜ ਤੋਂ ਬਾਅਦ ਮੇਰੀ ਕੋਈ ਬੇਟੀ ਮੇਰੇ ਸਾਹਮਣੇ ਵਿਧਵਾ ਨਹੀਂ ਹੋਵੇਗੀ ਤੇ ਨਾ ਕਿਸੇ ਮਾਂ ਤੇ ਬਾਪ ਦੇ ਸਾਹਮਣੇ ਉਹਦਾ ਪੁੱਤਰ ਉਹਨਾਂ ਨੂੰ ਵਿਛੋੜਾ ਦੇਵੇਗਾ। ਕਿਸੇ ਬੱਚੇ ਦੀ ਮੌਤ ਨਹੀਂ ਹੋਵੇਗੀ, ਕੋਈ ਬੱਚਾ ਨਾਸ਼ ਨਹੀਂ ਹੋਵੇਗਾ। ਤੇ ਇੱਥੇ ਹਜ਼ੂਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਸਿੱਖ ਪੁੱਤਰਾਂ ਨੂੰ ਜ਼ਾਇਆ ਨਹੀਂ ਗੁਆਉਣਾ ਚਾਹੁੰਦੇ, ਖਤਮ ਨਹੀਂ ਕਰਨਾ ਚਾਹੁੰਦੇ। ਚੱਲ ਲੱਖੋ ਸ੍ਰੀ ਵਾਹ। ਉਹਨਾਂ ਦੀ ਇਹੋ ਹੀ ਕੋਸ਼ਿਸ਼ ਹੈ, ਇਹ ਸਿੱਖ ਸਰੀਰਕ ਤੌਰ ਤੇ ਹਿਫਾਜ਼ਤ ਰਹਿਣ, ਉਹਨਾਂ ਦਾ ਜੀਵਨ ਉਹਨਾਂ ਦੀ ਜ਼ਿੰਦਗੀ ਬਚਾਓ ਵਿੱਚ ਰਹੇ, ਉਹਨਾਂ ਦੀਆਂ ਬੇਸ਼ਕੀਮਤੀ ਜਾਨਾਂ ਐਵੇਂ ਕਿਤੇ ਜ਼ਾਇਆ ਨਾਸ਼ ਨਾ ਹੋ ਜਾਣ। ਇਹ ਤੇ ਸਾਡੇ ਕੁਝ ਲੋਕਾਂ ਦੀ ਨੀਤੀ ਹੈ ਕਿ ਅਣਗਿਣਤ ਆਪਣੇ ਕੌਮ ਦੇ ਬੱਚਿਆਂ ਨੂੰ ਕੁਰਬਾਨ ਕਰਨ ਤੋਂ ਬਾਅਦ ਵੀ ਉਹ ਛੋਟੀ ਮੋਟੀ ਮਾੜੀ ਮੋਟੀ ਕੁਰਸੀ ਤਾਕਤ ਪ੍ਰਾਪਤ ਕਰਨ ਲਈ ਉਹਨਾਂ ਦੀਆਂ ਕੁਰਬਾਨੀਆਂ ਨੂੰ ਜ਼ਾਇਆ ਕਰਦੇ ਰਹੇ, ਉਹਨਾਂ ਦੇ ਖੂਨ ਨੂੰ ਮਿੱਟੀ ਵਿੱਚ ਮਿਲਾਉਂਦੇ ਰਹੇ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਖਾਹਿਸ਼ ਹੈ, ਸਤਿਗੁਰ ਇਹ ਸੋਚਤੇ ਥੇ ਨਾ ਜ਼ਾਇਆ ਮੁਰੀਦ ਹੋ, ਪਰ ਸਿੰਘੋ ਕੀ ਆਰਜ਼ੂ ਥੀ ਕਿ ਲੜ ਕਰ ਸ਼ਹੀਦ ਹੋ, ਯੋਗੀ ਅੱਲਾ ਯਾਰ ਖਾਂ। ਹਜ਼ੂਰ ਨਹੀਂ ਸਨ ਚਾਹੁੰਦੇ ਕਿਸੇ ਇੱਕ ਵੀ ਸਿੱਖ ਦੀ ਜ਼ਿੰਦਗੀ ਐਵੇਂ ਭੰਗ ਦੇ ਪਹਾੜੇ ਰੁੜ ਜਾਵੇ। ਇਸ ਲਈ ਹਜ਼ੂਰ ਆਪ ਉੱਠੇ ਨੇ, ਗੱਲ ਗੱਲ ਤੱਕ, ਛਾਤੀ ਤੱਕ ਜੋ ਦਰੀਚੀ ਹੈ ਉੱਪਰਲੀ ਅਟਾਰੀ, ਉਹਦੇ ਵਿੱਚ ਹਜ਼ੂਰ ਬੈਠੇ ਹੋਏ ਨੇ, ਟਿਕੇ ਹੋਏ ਨੇ। ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ ਔਰ ਵੱਡੇ ਸਾਹਿਬਜ਼ਾਦੇ ਹਜ਼ੂਰ ਦੇ ਨਾਲ ਨੇ, ਉਹਨਾਂ ਦੇ ਨਾਲ ਹਜ਼ੂਰ ਵਿੱਚ ਬੈਠੇ ਹੋਏ ਨੇ। ਹਜ਼ੂਰ ਉੱਚੀ ਅਟਾਰੀ ਤੋਂ ਸਾਰਾ ਚਾਰ ਚਫੇਰੇ ਦਾ ਵਾਤਾਵਰਨ ਦੇਖ ਰਹੇ ਨੇ, ਪਰ ਹਜ਼ੂਰ ਨੂੰ ਘੱਟ ਲੋਕ ਦੇਖਦੇ ਨੇ। ਹਜ਼ੂਰ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਿਡਾਣ ਵਾਲੀ ਅਵਸਥਾ ਹੈ। ਹਜ਼ੂਰ ਜੰਗ ਦਾ ਹਾਲਾਤ ਦੇਖ ਰਹੇ ਨੇ, ਮਗਰ ਉਹਨਾਂ ਨੂੰ ਕੋਈ ਦੇਖ ਨਹੀਂ ਰਿਹਾ। ਤੋ ਹਜ਼ੂਰ ਕਹਿੰਦੇ ਨੇ, ਜਦੋਂ ਤੇਰੀ 10 ਲੱਖ ਫੌਜ ਅਚਾਨਕ ਬੇਖਬਰ ਸਾਡੇ ਉੱਪਰ ਹਮਲਾਵਰ ਹੋ ਕੇ ਆਈ, ਔਰ ਕਿਰਪਾਨਾਂ ਖਿੱਚ ਕੇ, ਤੀਰ ਕਮਾਨਾਂ ਤੇ ਚਾੜ ਕੇ, ਬੰਦੂਕਾਂ ਭਰ ਕੇ ਉਹ ਕਾਹਲੀ ਨਾਲ ਆਏ, ਤਾਂ ਫਿਰ ਬਾਲਾਚਾਰਗੀ ਦਰਮਿਆਂ ਆਮਦਮ, ਬਾਲਾਚਾਰਗੀ ਲਾਚਾਰਗੀ ਨਾਲ, ਜਿਹਨੂੰ ਕਹਿੰਦੇ ਨੇ ਮਜ਼ਬੂਰੀ, ਮਜ਼ਬੂਰੀ ਦੇ ਨਾਲ ਕਹਿੰਦੇ ਨੇ, ਫਿਰ ਮੈਂ ਵੀ ਮੈਦਾਨੀ ਜੰਗ ਦੇ ਦਰ ਮਿਆਂ ਵਿਚਕਾਰ ਆਮਦਮ ਮੈਂ ਆਇਆ, ਤਾਂ ਮੈਂ ਵੀ ਮਜ਼ਬੂਰੀ ਦੇ ਨਾਲ, ਬੜੀ ਲਾਚਾਰੀ ਦੇ ਨਾਲ, ਚਮਕੌਰ ਦੇ ਮੈਦਾਨੀ ਜੰਗ ਦੇ ਵਿੱਚ ਮੈਂ ਵੀ ਆਇਆ, ਮੈਂ ਵੀ ਆਪਣਾ ਕਦਮ ਰੱਖਿਆ। ਕਿਤਨਾ ਸੁੰਦਰ ਤੇ ਮਹਾਨ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨਤਾ ਨੂੰ ਪ੍ਰਗਟਾਉਣ ਵਾਲੇ ਸ਼ਬਦ ਇੱਕ ਮੁਸਲਮਾਨ ਹਿਸਟੋਰੀਅਨ ਸੈਯਦ ਮੁਹੰਮਦ ਲਤੀਫ ਨੇ ਦਾਇਸ਼ੀ ਆਪ ਪੰਜਾਬ ਵਿੱਚ ਲਿਖੇ ਨੇ। ਕਹਿੰਦੇ ਨੇ ਕਿ ਤਬਾਹੀ ਦੇ ਮੌਕੇ ਤੇ, ਵੱਡੇ ਤੋਂ ਵੱਡੇ ਖਤਰੇ ਦੇ ਮੌਕੇ ਤੇ ਵੀ ਕਦੇ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਇਸਤਕਲਾਲ ਦਾ, ਸੱਚਾਈ ਦਾ, ਜੋ ਉਹਨਾਂ ਦੀ ਜ਼ਿੰਦਗੀ ਦਾ ਆਦਰਸ਼ ਸੀ, ਕਦੇ ਉਹਨਾਂ ਨੇ ਉਹਨੂੰ ਛੱਡਿਆ ਨਹੀਂ। ਉਹ ਆਪਣੇ ਆਦਰਸ਼ ਤੇ, ਆਪਣੇ ਨਿਸ਼ਾਨੇ ਤੇ, ਖਤਰੇ ਤੇ ਤਬਾਹੀ ਦੇ ਮੌਕੇ ਤੇ ਵੀ ਅਡੋਲਤਾ ਨਾਲ ਖਲੋਤੇ ਰਹੇ, ਟਿਕੇ ਰਹੇ। ਉਹਨਾਂ ਨੂੰ ਪਤਾ ਸੀ 40 ਸਿੱਖ ਨੇ, ਔਰ ਉਹ ਵੀ ਕਈਆਂ ਦਿਨਾਂ ਤੋਂ ਭੁੱਖੇ ਨੇ। 10 ਲੱਖ ਤੋਂ ਇਲਾਵਾ ਹੋਰ ਅਣਗਿਣਤ ਫੌਜ ਨੇ ਘੇਰਾ ਪਾਇਆ ਹੋਇਆ ਹੈ। ਹਜ਼ੂਰ ਚਾਹੁੰਦੇ ਤਾਂ ਭੇਸ ਬਦਲ ਸਕਦੇ ਸਨ, ਹਜ਼ੂਰ ਚਾਹੁੰਦੇ ਹਥਿਆਰ ਵੀ ਸੁੱਟ ਸਕਦੇ ਸਨ, ਹਜ਼ੂਰ ਚਾਹੁੰਦੇ ਲੋਕ ਛਿਪ ਕੇ ਇਸ ਗੜੀ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢ ਸਕਦੇ ਸਨ, ਪਰ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਹੀ ਨਹੀਂ ਸੀ ਆਇਆ। ਪਿਆਰ ਲੱਖੋ ਸ੍ਰੀ ਵਾਹ, ਕਿਉਂਕਿ ਉਹਦੇ ਨਾਲ ਰਹਿਣ ਵਾਲੇ ਸਾਧਕਾਂ ਦਾ ਉਹਨਾਂ ਤੇ ਇਤਨਾ ਭਰੋਸਾ ਸੀ, ਉਹ ਕਹਿੰਦੇ ਸਨ ਕਿ ਬੇਮਿਸਾਲ ਉਹ ਬੇਨਜ਼ੀਰ, ਤੂੰ ਸਤਿਗੁਰੂ ਹਮਾਰਾ ਹੈ, ਵਾਹਿਗੁਰੂ ਕੇ ਬਾਅਦ ਇੱਕ ਤੇਰਾ ਹੀ ਸਹਾਰਾ ਹੈ, ਯੋਗੀ ਅੱਲਾ ਯਾਰ ਕਾ। ਪਿਆਰ ਲੱਖੋ ਸ੍ਰੀ ਵਾਹ, ਤੌਹੀਦ ਪਰ ਫਿਦਾ ਥਾ ਤੂੰ ਆਲੀ ਮੁਕਾਮ ਥਾ, ਤੀਰੋ ਕੇ ਮਹੀ ਮੈਂ ਵੀ ਯਾਦੇ ਖੁਦਾ, ਯੇ ਤੇਰਾ ਕਾਮ ਥਾ, ਯੋਗੀ ਅੱਲਾ ਯਾਰ ਕਾ। ਪਿਆਰ ਲੱਖੋ ਸ੍ਰੀ ਵਾਹ, ਤੌਹੀਦ ਸਚਾਈ ਇਸੇ ਹੀ ਪੱਖ ਨੂੰ ਲਤੀਫ ਕਹਿੰਦੇ ਨੇ। ਖਤਰੇ ਤੇ ਤਬਾਹੀ ਵਿੱਚ ਵੀ ਦਸ਼ਮੇਸ਼ ਪਿਤਾ ਜੀ ਨੇ ਆਪਣੇ ਇਸਤਕਲਾਲ ਦਾ, ਸੱਚਾਈ ਦਾ ਦਾਮਨ ਨਹੀਂ ਛੱਡਿਆ। ਕੋਈ ਹੇਰਾ ਫੇਰੀ, ਕੋਈ ਯੁੱਧ ਨੀਤੀ, ਕੋਈ ਜੰਗ ਦੇ ਰੰਗ ਢੰਗ ਹਜ਼ੂਰ ਨੇ ਕੋਈ ਅਪਣਾਏ ਨਹੀਂ। ਇੱਕ ਸਿੱਧਾ, ਕਿਉਂਕਿ ਸੂਰਜ ਨੂੰ ਕਿਸੇ ਆਸਰੇ ਦੀ ਜ਼ਰੂਰਤ ਨਹੀਂ, ਸੂਰਜ ਨੂੰ ਕਿਸੇ ਬਨਾਵਟ ਦੀ ਲੋੜ ਨਹੀਂ। ਜਦੋਂ ਉਹ ਚੜ੍ਹਦਾ ਹੈ ਤੇ ਸਿੱਧਾ ਹੀ ਚੜ੍ਹਦਾ ਹੈ, ਲੱਖਾਂ ਬੱਦਲਾਂ ਤੇ ਘਟਾਵਾਂ ਨੂੰ ਪਾੜ ਕੇ ਉਹਦੀ ਰੋਸ਼ਨੀ ਜਗ ਜ਼ਾਹਰ ਹੋ ਜਾਂਦੀ ਹੈ। ਇਸ ਵਾਸਤੇ ਹਜ਼ੂਰ ਕਹਿੰਦੇ ਨੇ, ਮੈਂ ਆਉਣਾ ਤਾਂ ਨਹੀਂ ਸਾਂ ਚਾਹੁੰਦਾ, ਪਰ ਬਾ ਲਾਚਾਰਗੀ ਦਰਮਿਆਂ ਆਮਦਮ। ਉਸ ਵੇਲੇ ਚਮਕੌਰ ਦੀ ਗੜੀ ਦੇ ਵਿੱਚ, ਮੈਦਾਨੀ ਜੰਗ ਦੇ ਵਿੱਚ, ਮੈਂ ਬਾ ਲਾਚਾਰਗੀ ਮਜ਼ਬੂਰੀ ਦੇ ਨਾਲ ਆਮਦਮ ਆਇਆ, ਮੈਂ ਵੀ ਫਿਰ ਕਦਮ ਰੱਖੇ, ਮੈਦਾਨੀ ਜੰਗ ਦੇ ਅੰਦਰ ਮੈਂ ਵੀ ਉਤਰਿਆ ਜੀ। ਬਾ ਤਦਬੀਰ ਤੀਰੋ ਤੁਫੰਗ ਆਮਦਮ, ਤੇ ਕਹਿੰਦੇ ਨੇ ਫਿਰ ਜਿਹੜੀ ਤਰਤੀਬ, ਜਿਹੜਾ ਤਰੀਕਾ, ਜਿਸ ਢੰਗ ਦੇ ਨਾਲ ਦੁਸ਼ਮਣ ਦੀ ਫੌਜ ਆਈ ਸੀ, ਦੁਸ਼ਮਣ ਜੇ ਆਏ ਸਨ ਤਾਂ ਖਾਲੀ ਹੱਥੀ ਨਹੀਂ ਸਨ ਆਏ, ਜਾਂ ਇਹੋ ਜੀ ਇਹ ਲੜਾਈ ਨਹੀਂ ਸੀ, ਦੋ ਨਿਹੰਗ ਸਿੰਘ ਆਪਸ ਵਿੱਚ ਖੈਬਰ ਰਹੇ ਸਨ, ਔਰ ਇੱਕ ਦੂਸਰੇ ਵੱਲ ਹੱਥ ਵੀ ਉਹ ਵਧਾ ਰਹੇ ਸਨ, ਜਿਵੇਂ ਆਪਣੇ ਪਹਿਲਾਂ ਆਮ ਰਿਵਾਜ ਹੁੰਦਾ ਸੀ ਗੁਰਦੁਆਰੇ ਅੰਦਰ ਹੀ। ਬਸ ਚੱਲਣਾ ਖੋ ਸ੍ਰੀ ਵਾਹ ਸ਼ੁਰੂ ਹੋ ਜਾਣਾ। ਕਿਸੇ ਸਿਆਣੇ ਬਜ਼ੁਰਗ ਨੇ ਕਿਹਾ, ਸਿੰਘ ਜੀ ਇੰਜ ਕਿਉਂ ਕਰ ਰਹੇ ਹੋ, ਕਿਉਂ ਲੜ ਰਹੇ ਹੋ, ਕਿਉਂ ਝਗੜ ਰਹੇ ਹੋ? ਉਹ ਕਹਿਣ ਲੱਗੇ, ਹੇ ਇਹ ਕੱਚਿਆ ਪਿਲਿਆ, ਲੜ ਕਿੱਥੇ ਰਹੇ? ਖਾਲਸਾ ਤੇ ਦਾਤਨ ਕੁਰਲਾ ਕਰ ਰਿਹਾ, ਇਹ ਦਾਤਨ ਕੁਰਲਾ ਨਹੀਂ ਸੀ। ਦੁਸ਼ਮਣ ਦੀ ਫੌਜ ਆਪਣੇ ਬੇਹਤਰੀਨ ਹਥਿਆਰਾਂ ਦੇ ਨਾਲ ਲੈਸ ਹੋ ਕੇ ਪਹੁੰਚੀ ਹੋਈ ਸੀ। ਤੋ ਹਜ਼ੂਰ ਕਹਿੰਦੇ ਨੇ, ਇਸੇ ਤਰ੍ਹਾਂ ਠੀਕ ਬਾ ਤਦਬੀਰ ਤੀਰੋ ਤੁਫੰਗ ਆਮਦਮ, ਤਾਂ ਮੈਂ ਵੀ ਜੰਗ ਦੀ ਤਦਬੀਰ ਦੇ ਨਾਲ, ਤੀਰਾਂ ਨਾਲ ਲੈਸ ਹੋ ਕੇ, ਬੰਦੂਕਾਂ ਨਾਲ ਲੈਸ ਹੋ ਕੇ, ਯੁੱਧ ਦੀ ਰੀਤੀ ਦੇ ਨਾਲ, ਢੰਗ ਦੇ ਨਾਲ, ਤਦਬੀਰ ਜੁਗਤੀ, ਜੰਗ ਦੀ ਜੁਗਤੀ ਦੇ ਨਾਲ, ਤੀਰਾਂ ਵਾਸਤੇ ਜਿਵੇਂ ਭਾਈ ਵੀਰ ਸਿੰਘ ਜੀ ਹਜ਼ੂਰ ਦਸ਼ਮੇਸ਼ ਪਿਤਾ ਜੀ ਤੋਂ ਥੋੜਾ ਸਮਾਂ ਬਾਅਦ ਵਿੱਚ ਹੋਏ ਨੇ, ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਤੌਂਸਾ ਕਨੀਅਰ ਜਿਉਂ ਸਰਖਾਨਾ, ਕੜ ਕੜ ਕੜਕੀ